जे को गुरमुख हो एह बाणी मन पुरख की निज घर वासा हो
सवारे
पातशाह ने इस शब्द विच फरमाया कि बाणी गुरु गुरु है बाणी विच बाणी अमृत सारे अते ए भी आख्या कि मेरी बाणी नहीं है ये अकाल पुरख दी बाणी है। सह फरमाउंदे हन
तुर की बाणी आई तिन सगली चिंत मिटाई
अते ए भी आख्या
हों आपों बोल न जानदा
कि ए मैं आप नहीं बोलिया मैं ता सिर्फ माध्यम बनया हां अकाल पुरख दी बाणी है सचखंड दी बाणी है सचखंड चो आई है तुर की बाणी तुर चो आई है मैं ता सिर्फ एक साधन हां इस बाणी नू प्रचारन दा सिर्फ रसना मेरी है ते बाणी अकाल पुरख दी ताही ता साध संगत पंचम पातशाह ने जहांगीर बादशाह नू ए जवाब दे दिता सी कि ए बाणी मेरी नहीं इस बाणी विच ना मैं कुछ होर अंकित कर सकदा हां किसे दी मर्जी नाल जा किसे हकूमत दे जोर नाल ते ना किसे विद्वता दे जोर नाल ए ता जेड़ी मैनू भी अकाल पुरख तो बाणी आउंदी है सचखंड चो बाणी आउंदी है ओ बोलदा हां जो अकाल पुरख दा हुक्म होया मैं ओ आख्या मैं कुछ नहीं बोलिया क्योंकि जहांगीर ने आख्या सी कि जां ते चंदू लाल दी बेटी दा रिश्ता ले लो जां मुसलमान हो जाओ ते जां फिर जेड़ा तुसी ग्रंथ रचिया इस ग्रंथ विच मुहम्मद साहब दी उस्तत लिखो ते गुरु साहबा ने इनकार कर दिता सी कि ए तिन्ने गल्ला नहीं हो सकदी ते उसने आख्या जे अपने ग्रंथ विच मुहम्मद साहब दी तुसी उस्तत लिख दे हो ते की फर्क पैंदा गुरु साहब कहंदे नहीं क्योंकि ए बाणी किसे बंदे दी नहीं इस विच ना किसे दी उस्तत ते ना किसे दी निंदिया इस विच सारियां जातियां दे भगतां दी बाणी है ए भी उन्हां भगतां संतां दी बाणी है जिन्हां नूं तुर तों आई सी जिन्हां दी अपनी बाणी नहीं सी ए कोई दिमागी तौर ते कविता नहीं उचारण कीती गई ए ओ बाणी है जिहड़ी अकाल पुरख तो आई ते साधन उस दे भगत उस दे संत ते गुरु अवतार बने तो ए अकाल पुरख दी बाणी है ताई चौथे पातशाह फरमा रहे ने
बाणी गुरु
ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਗੁਰੂ
ਭਾਈ ਗੁਰਦਾਸ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ। ਸੱਚੇ ਪਾਤਸ਼ਾਹ ਕੋਈ ਐਸੀ ਬਖਸ਼ਿਸ਼ ਐਸੀ ਕਿਰਪਾ ਕਰੋ ਕਿ ਰਹਿੰਦੀ ਦੁਨੀਆ ਤੱਕ ਇਹ ਕਲਯੁਗੀ ਜੀਵਾਂ ਦਾ ਉਧਾਰ ਹੁੰਦਾ ਰਹੇ। ਅਤੇ ਨਾਲ ਹੀ ਬਾਬਾ ਬੁੱਢਾ ਜੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਮਹਿਸੂਸ ਕਰਦੇ ਸਨ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਗੁਰੂ ਵਿਅਕਤੀਆਂ ਨੇ ਬਾਣੀ ਉਚਾਰਨ ਕੀਤੀ ਹੈ, ਜਿਹੜੀ ਧੁਰ ਕੀ ਬਾਣੀ ਤੇ ਉਹ ਖਾਸ ਕਿਸੇ ਪੋਥੀ ਦੇ ਰੂਪ ਵਿੱਚ ਸਾਂਭੀ ਹੋਈ ਨਹੀਂ, ਜਾਂ ਤਾਂ ਪਿਆਰ ਵਾਲੇ ਗੁਰਸਿੱਖਾਂ ਦੇ ਜ਼ਬਾਨੀ ਕੰਠ ਸੀ, ਜ਼ਬਾਨੀ ਯਾਦ ਸੀ, ਉਸਦਾ ਉਹ ਪਾਠ ਕਰਦੇ ਸਨ, ਤੇ ਜਾਂ ਫਿਰ ਕਿਸੇ ਕਿਸੇ ਸਿੱਖ ਕੋਲ ਉਹ ਗੁਰਬਾਣੀ ਲਿਖਤ ਰੂਪ ਵਿੱਚ ਸਾਂਭੀ ਹੋਈ ਸੀ, ਪਰ ਆਮ ਤੌਰ ਤੇ ਸੰਗਤ ਨੂੰ ਉਸਦਾ ਕੋਈ ਲਾਭ ਨਹੀਂ ਸੀ ਤੇ ਨਾ ਹੀ ਕੋਈ ਐਸੀ ਨਿਤਨੇਮ ਦੀ ਬਾਣੀ ਸੀ ਜਿਹੜੀ ਲਿਖਤ ਰੂਪ ਵਿੱਚ ਸਾਰੀਆਂ ਸੰਗਤਾਂ ਵਿੱਚ ਵੰਡੀ ਜਾ ਸਕੇ। ਸਾਰੀਆਂ ਸੰਗਤਾਂ ਗੁਰਬਾਣੀ ਤੋਂ ਲਾਹਾ ਪ੍ਰਾਪਤ ਕਰ ਸਕਣ। ਤੇ ਗੁਰੂ ਸਾਹਿਬਾਂ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕੋਈ ਐਸੀ ਕਿਰਪਾ ਕਰੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਆਪ ਜੀ ਤੱਕ ਸਾਰੀ ਬਾਣੀ ਇਕੱਤਰ ਹੋ ਜਾਵੇ ਤੇ ਉਸ ਬਾਣੀ ਦਾ ਸਿੱਖ ਸੇਵਕ ਪਾਠ ਕਰਿਆ ਕਰਨ, ਤਾਂ ਕਿ ਪਤਾ ਲੱਗ ਸਕੇ ਕਿ ਗੁਰੂ ਜੀ ਸਾਨੂੰ ਕੀ ਸਿੱਖਿਆ ਦਿੰਦੇ ਨੇ। ਗੁਰੂ ਜੀ ਸਾਡੇ ਵਾਸਤੇ ਕੀ ਮਾਰਗ ਬਣਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ। ਤੇ ਗੁਰੂ ਸਾਹਿਬਾਂ ਨੇ ਬਚਨ ਕੀਤਾ, ਇਹ ਗੱਲ ਤੇ ਬਹੁਤ ਚੰਗੀ ਹੈ ਪਰ ਹਿੰਮਤ ਬਹੁਤ ਕਰਨੀ ਪਏਗੀ। ਤੋ ਗੁਰੂ ਸਾਹਿਬਾਂ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ, ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਬਾਬਾ ਮੋਹਨ ਜੀ ਪਾਸੋਂ ਗੁਰੂ ਸਾਹਿਬਾਂ ਨੇ ਪਹਿਲੇ ਗੁਰੂ ਸਾਹਿਬਾਂ ਦੀਆਂ ਹੱਥ ਲਿਖਤ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਉਂਦੀਆਂ, ਨੰਗੇ ਪੈਰੀਂ ਚੱਲ ਕੇ ਗਏ ਬਾਬਾ ਮੋਹਨ ਜੀ ਪਾਸ, ਬੜੀ ਨਿਮਰਤਾ ਨਾਲ ਪਿਆਰ ਨਾਲ ਬਾਬਾ ਮੋਹਨ ਜੀ ਪਾਸੋਂ ਉਹ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਏ। ਤੇ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਇਕੱਤਰ ਕੀਤੀ ਅਤੇ ਭੱਟਾਂ ਦੀ ਬਾਣੀ ਇਹ ਗੁਰੂ ਸਾਹਿਬਾਂ ਨੇ ਕਲਯੁਗੀ ਜੀਵਾਂ ਦੇ ਭਵਜਲ ਤੋਂ ਪਾਰ ਹੋਣ ਵਾਸਤੇ ਜਹਾਜ਼ ਬਣਾਇਆ ਅਤੇ ਨਾਲ ਹੀ ਉਸ ਬਚਨ ਨੂੰ ਵੀ ਸਕਾਰਥਾ ਕੀਤਾ ਜਿਹੜਾ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਸੀ ਕਿ ਦੋਹਿਤਾ ਬਾਣੀ ਕਾ ਬੋਹਿਥਾ। ਬੋਹਿਥਾ ਆਖਿਆ ਜਾਂਦਾ ਜਹਾਜ਼ ਨੂੰ ਕਿ ਇਹ ਜਿਹੜਾ ਦੋਹਿਤਾ ਹੈ, ਕਿਉਂਕਿ ਗੁਰੂ ਅਮਰਦਾਸ ਜੀ ਦੇ ਦੋਹਤਰੇ ਸਨ ਪੰਚਮ ਪਾਤਸ਼ਾਹ ਤੇ ਬਚਪਨ ਵਿੱਚ ਹੀ ਇਹ ਬਚਨ ਕੀਤਾ ਸੀ ਦੋਹਿਤਾ ਬਾਣੀ ਕਾ ਬੋਹਿਥਾ, ਇਹ ਬਾਣੀ ਦਾ ਜਹਾਜ਼ ਹੈ। ਤੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਆਪ ਸਭ ਸੰਗਤਾਂ ਜਾਣਦੇ ਹੋ ਕਿ ਇਹ ਜਿਹੜਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅੱਜ ਸਾਡੇ ਸਾਹਮਣੇ ਹੈ, ਇਹ ਜਿਹੜਾ ਵਾਹਿਗੁਰੂ ਨਾਮ ਜਹਾਜ਼ ਹੈ, ਇਹ ਬਾਣੀ ਦਾ ਜਹਾਜ਼ ਜਿਸ ਦੇ ਨਾਲ ਲੱਗ ਕੇ ਕਲਯੁਗੀ ਅਨੇਕਾਂ ਜੀਵ ਪਾਰ ਹੋ ਰਹੇ ਨੇ, ਇਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਲਯੁਗੀ ਜੀਵਾਂ ਤੇ ਪਰਉਪਕਾਰ ਕੀਤਾ ਤੇ ਉਹ ਬਚਨ ਵੀ ਸਫਲਾ ਕੀਤਾ ਕਿ ਦੋਹਿਤਾ ਬਾਣੀ ਕਾ ਬੋਹਿਥਾ। ਜਦੋਂ ਬੀੜ ਤਿਆਰ ਹੋ ਗਈ ਫਿਰ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਕਿ ਦੂਰੋਂ ਦੂਰੋਂ ਸਿੱਖਾਂ ਨੂੰ ਬੁਲਾਇਆ ਜਾਵੇ, सारे सिखी सेवकी गुरु नानक साहब सच्चे पातशाह तो लैके देसा प्रदेशा विच सारे सिखी सेवकी नू बुलाया जावे अते दीप माला कीती जावे ते धन गुरु ग्रंथ साहब जी दा उत्सव मनाया जावे। तो गुरु साहबां ने गुरसिखां नाल विचार करके दिन मुकर्र कर लिया। भादरों की संगरांद का दिन मुकर्र कर लिया कि इस दिन हरिमंदर साहब दे विच धन साहब श्री गुरु ग्रंथ साहब जी की बीड़ प्रकाश करनी है, प्रकाश उत्सव मनाना है। सारे सिखां ने हुम हुमा के पहुंचना है, हुक्मनामे भेज दिते गए। तो सात संगत हजारां लखां दी गिणती विच संगतां पहुंच गई हैं, दीपमाला कीती गई ते भादरों की संगरांद नूं गुरु साहिबां ने बाबा बुढ़ा जी नूं ग्रंथी थाप दिता अते धन साहिब श्री गुरु ग्रंथ साहिब जी का प्रकाश कीता ते पोथी परमेश्वर का थान कि परमेश्वर दे रहण दी ए जगह है इस पोथी नूं आख्या। ते उस दिन बाबा बुढ़ा जी ने हुक्मनामा लिया ते उस तों बाद गुरु साहिबां ने आप गुरु ग्रंथ साहिब अगे मत्था टेकिया, सिर झुकाया। उस तों बाद सारियां संगतां ने मत्था टेकिया। इतिहास गवाह है कि उस दिन तो बाद गुरु अर्जन देव साहब सच्चे पातशाह पलंग ते विराजमान नहीं होए। गुरु अर्जन देव साहब सच्चे पातशाह ने पुंजे आसन रखिया क्योंकि उन्हां नूं पता सी कि इसे ग्रंथ साहब नूं गुरियाई मिलनी है ते यही दसवें पातशाह तो बाद धन साहब श्री गुरु ग्रंथ साहब सिखां दा गुरु होवेगा। इसे करके गुरु साहिबां ने पुंजे आसन ला लिया ते धन साहब श्री गुरु ग्रंथ साहब दा आसन पलंग ते लगदा ते गुरु साहिब आप पुंजे आसन लाउंदे ने, तां ही ये वचन कीता गया है। बाणी गुरु गुरु है बाणी विच बाणी अमृत सा
सितारे आपने आपे आप प्रभ ठाकर प्रभ आपे सृष्ट सवारे जन नानक आपे आप सब वरते कर कृपा आपने सितारे कर कृपा अपनी सितारे बाणी गुरु गुरु है बाणी विच बाणी अमृत सारे।
जिस वेले धन साहब श्री गुरु गोबिंद सिंह साहब सच्चे पातशाह सचखंड नूं जाण लगे ने, सिखां नूं आख्या कि अकाल पुरख वालों सद्दा आ गया ते बेनती कीती सिखां ने पातशाह अजे जिहड़ी सिखी दी फुलवाड़ी है बहुत छोटी है ते सिखां दी बांह संगतां दी बांह किस नूं फड़ा चले, असीं किस दे दर्शन करांगे, ਕਿੱਥੋਂ ਠੰਡ ਪਵੇਗੀ। ਤੇ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਸੀ,
ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਕਿ ਸਾਡੇ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਵਾਸਤੇ ਗੁਰੂ ਨੇ, ਤਾਂ ਹੀ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਨੇ ਇਹ ਬਚਨ ਪਹਿਲਾਂ ਹੀ ਆਖ ਦਿੱਤਾ ਸੀ।